ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ, ਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਜਾਣੋ ਯਹਵਾਯੋ ਤੇ ਭਰੋਸਾ ਜਿਸ ਦਾ, ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸ ਦਾ, ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੰਡਿਆਂ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923107769 62۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والوں، پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یس مسیح دے ازلی تے ابدی نام وچ سارے ساتھیاں نوں سلام۔ ساتھیو، میں مسیح یسو وچ تواڈا خادم عظمت ایمینول کلام مقدس دے نال تواڈی خدمت وچ حاضر ہاں۔ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਨੇ ਸਾਨੂੰ 10 ਹਕਾਮ ਦੇ ਬਾਰੇ ਕੀ ਤਾਲੀਮ ਦਿੱਤੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ 'ਤੇ ਈਮਾਨ ਰੱਖਦੇ ਨੇ ਕਿ 10 ਹੁਕਮ ਜਿਹੜੇ ਖੁਦਾ ਨੇ ਕੋਹੇ ਸੀਨਾ 'ਤੇ ਆਪਣੇ ਬੰਦਾ ਹਜ਼ਰਤ ਮੂਸਾ ਨੂੰ ਦਿੱਤੇ, ਉਹ ਸਿਰਫ ਬਨੀ ਇਸਰਾਇਲ ਦੇ ਲਈ ਨੇ। ਅਤੇ ਬਹੁਤ ਸਾਰੇ ਲੋਕਾਂ ਦਾ ਆ ਕਹਿਣਾ ਹੈ ਕਿ ਯਿਸੂ ਮਸੀਹ ਦੀ ਸਲੀਬੀ ਮੌਤ ਤੱਕ ਉਹ 10 ਹੁਕਮ ਰਹੇ ਨੇ, ਜਦਕਿ ਉਦੋਂ ਬਾਅਦ ਅਸੀਂ ਯਿਸੂ ਮਸੀਹ ਵਿੱਚ ਸ਼ਰੀਅਤ ਤੋਂ ਆਜ਼ਾਦ ਹਾਂ, ਅਸੀਂ ਫਜ਼ਲ ਦੇ ਦੌਰ ਵਿੱਚ ਹਾਂ, ਸਾਡੇ 'ਤੇ 10 ਹੁਕਮ ਕਿਸੇ ਵੀ ਤਰ੍ਹਾਂ ਲਾਗੂ ਨਹੀਂ ਨੇ। ਤੇ ਸਾਥੀਓ, ਬਹੁਤ ਸਾਰੇ ਇੰਜ ਦੇ ਵੀ ਲੋਕ ਨੇ ਜਿਹੜੇ ਕਿ ਇਸ ਗੱਲ ਦੀ ਤਾਲੀਮ ਦਿੰਦੇ ਨੇ ਕਿ ਮਸੀਹੀ ਲੋਕ ਸ਼ਰੀਅਤ ਤੋਂ, ਯਾਨੀ ਕਿ 10 ਹੁਕਮਾਂ ਤੋਂ ਆਜ਼ਾਦ ਨੇ। ਬੇਸ਼ੱਕ ਯਹੂਦੀ ਹੁਕਮਾਂ ਦਾ, ਯਾਨੀ ਕਿ 10 ਹੁਕਮਾਂ ਦਾ ਇਹਤਰਾਮ ਕਰਨਾ ਚਾਹੀਦਾ ਹੈ, ਪਰ ਮਸੀਹਾਂ ਦੇ ਲਈ ਆ ਜ਼ਰੂਰੀ ਨਹੀਂ ਹੈ ਕਿ ਉਹ ਇਹਨੂੰ ਮੰਨਣ। ਸੋ ਸਾਥੀਓ, ਅਸੀਂ ਵੇਖਦੇ ਕਿ ਮੁਖਤਲਿਫ ਖਿਆਲਾਤ 10 ਹੁਕਮਾਂ ਦੇ ਬਾਰੇ ਪਾਏ ਜਾਂਦੇ ਨੇ, ਮੁਖਤਲਿਫ ਕਿਸਮ ਦੀ ਤਾਲੀਮਾਤ ਇਹਦੇ ਬਾਰੇ ਅਸੀਂ ਇਸ ਦੁਨੀਆਂ ਵਿੱਚ ਪਾਉਂਦੇ ਹਾਂ। ਪਰ ਸਾਥੀਓ, ਮੇਰੇ ਲਈ ਤੇ ਤੁਹਾਡੇ ਲਈ ਆ ਜ਼ਰੂਰੀ ਹੈ ਕਿ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹੀਏ, ਇਹਦਾ ਮੁਤਾਲਾ ਕਰੀਏ ਤੇ ਜ਼ਾਤੀ ਤੌਰ ਨਾਲ ਇਸ ਗੱਲ ਨੂੰ ਜਾਣੀਏ ਕਿ ਖੁਦਾ ਦਾ ਕਲਾਮ ਸਾਨੂੰ 10 ਹੁਕਮਾਂ ਦੇ ਬਾਰੇ ਕੀ ਤਾਲੀਮ ਦਿੰਦਾ ਹੈ। ਯਿਸੂ ਮਸੀਹ ਦੀ ਕੀ ਤਾਲੀਮ ਹੈ 10 ਹੁਕਮਾਂ ਦੇ ਬਾਰੇ, ਕਿ ਸਾਨੂੰ 10 ਹੁਕਮਾਂ 'ਤੇ ਅਮਲ ਕਰਨਾ ਚਾਹੀਦਾ ਹੈ, ਕਿ ਯਿਸੂ ਮਸੀਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸੀਂ ਇਹਨੂੰ ਮੰਨੀਏ। ਯਿਸੂ ਮਸੀਹ ਇਹਦੇ ਬਾਰੇ ਕੀ ਫਰਮਾਉਂਦੇ ਨੇ? ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਮੱਤੀ ਦੀ ਅੰਜੀਲ ਇਹਦੇ 19ਵੇਂ ਬਾਬ ਦੀ 16ਵੀਂ ਆਇਤ ਤੋਂ ਲੈ ਕੇ 22ਵੀਂ ਆਇਤ ਤੱਕ ਪੜ੍ਹੀਏ ਤੇ ਇਸ ਗੱਲ ਨੂੰ ਵੇਖੀਏ ਕਿ ਇਸ ਹਵਾਲੇ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਅਸੀਂ ਮੱਤੀ ਦੀ ਅੰਜੀਲ ਦੇ 19ਵੇਂ ਬਾਬ ਦੀ 16ਵੀਂ ਆਇਤ ਤੋਂ ਲੈ ਕੇ 22ਵੀਂ ਆਇਤ ਤੱਕ ਆ ਗੱਲ ਪੜ੍ਹਨੇ ਆ ਕਿ ਵੇਖੋ, ਇੱਕ ਸ਼ਖਸ ਉਹਦੇ ਕੋਲ ਆਇਆ ਤੇ ਕਹਿਣ ਲੱਗਾ, ਐ ਉਸਤਾਦ, ਮੈਂ ਕਿਹੜੀ ਨੇਕੀ ਕਰਾਂ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਪਾਵਾਂ? ਉਹਨੇ ਉਹਨੂੰ ਆਖਿਆ ਕਿ ਤੂੰ ਮੇਰੇ ਕੋਲੋਂ ਨੇਕੀ ਦੀ ਬਾਬਤ ਕਿਉਂ ਪੁੱਛਣਾ ਹੈ? ਨੇਕ ਤੇ ਇੱਕ ਹੀ ਏ, ਪਰ ਅਗਰ ਤੂੰ ਜ਼ਿੰਦਗੀ ਵਿੱਚ ਦਾਖਲ ਹੋਣਾ ਚਾਹਨਾ ਹੈ ਤੇ ਫਿਰ ਹੁਕਮਾਂ ਤੇ ਅਮਲ ਕਰ। ਉਹਨੇ ਉਹਨੂੰ ਆਖਿਆ ਕਿ ਕਿਹੜੇ ਹੁਕਮਾਂ ਤੇ? ਯਿਸੂ ਮਸੀਹ ਨੇ ਫਰਮਾਇਆ ਕਿ ਤੂੰ ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਬਾਪ ਦੀ ਤੇ ਆਪਣੀ ਮਾਂ ਦੀ ਇੱਜ਼ਤ ਕਰ ਤੇ ਆਪਣੇ ਪੜੋਸੀ ਦੇ ਨਾਲ ਆਪਣੀ ਮਾਨਿਦ ਮੁਹੱਬਤ ਰੱਖ। ਉਸ ਜਵਾਨ ਨੇ ਯਿਸੂ ਮਸੀਹ ਨੂੰ ਆਖਿਆ ਕਿ ਮੈਂ ਤੇ ਇਹਨਾਂ ਸਾਰੀਆਂ ਗੱਲਾਂ ਤੇ ਅਮਲ ਕਰਨਾ ਵਾਂ, ਹੁਣ ਮੇਰੇ ਵਿੱਚ ਕਿਹੜੀ ਗੱਲ ਦੀ ਕਮੀ ਹੈ? ਯਿਸੂ ਮਸੀਹ ਨੇ ਉਹਨੂੰ ਫਰਮਾਇਆ, ਅਗਰ ਤੂੰ ਕਾਮਿਲ ਹੋਣਾ ਚਾਹਨਾ ਹੈ ਤੇ ਜਾ ਆਪਣਾ ਮਾਲ ਉਹ ਅਸਬਾਬ ਵੇਚ ਕੇ ਗਰੀਬਾਂ ਨੂੰ ਦੇ ਦੇ, ਤੈਨੂੰ ਆਸਮਾਨ ਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਪਿੱਛੇ ਚੱਲ ਪਈ। ਮਗਰ ਉਹ ਜਵਾਨ ਆ ਗੱਲ ਸੁਣ ਕੇ ਗਮਗੀਨ ਹੋ ਕੇ ਚਲਾ ਗਿਆ, ਕਿਉਂਕਿ ਉਹ ਬੜਾ ਮਾਲਦਾਰ ਸੀ। ਔਰ ਫਿਰ ਸਾਥੀਓ, ਅਗਰ ਅਸੀਂ ਇਸ ਹਵਾਲੇ ਦੇ ਨਾਲ ਇੱਕ ਹੋਰ ਹਵਾਲਾ ਪੜ੍ਹੀਏ, ਅਗਰ ਅਸੀਂ ਮੱਤੀ ਦੀ ਅੰਜੀਲ ਦੇ 22 ਬਾਬ ਦੀ 34ਵੀਂ ਆਇਤ ਤੋਂ ਲੈ ਕੇ 40ਵੀਂ ਆਇਤ ਤੱਕ ਪੜ੍ਹੀਏ, ਤੇ ਇੱਥੇ ਅਸੀਂ ਆ ਕਲਾਮ ਪਾਉਂਦੇ ਹਾਂ ਕਿ ਜਦੋਂ ਫਰੀਸੀਆਂ ਨੇ ਸੁਣਿਆ ਕਿ ਉਹਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤੇ ਉਹ ਜਮ੍ਹਾਂ ਹੋ ਗਏ, ਉਹਨਾਂ ਚੋਂ ਇੱਕ ਆਲਮ ਸ਼ਰਾ ਨੇ ਆਜ਼ਮਾਨ ਦੇ ਲਈ ਉਹਨੂੰ ਪੁੱਛਿਆ, ਐ ਉਸਤਾਦ, ਤੋਰੇਤ ਵਿੱਚ ਕਿਹੜਾ ਹੁਕਮ ਵੱਡਾ ਹੈ? ਉਹਨੇ ਉਹਨਾਂ ਨੂੰ ਆਖਿਆ ਕਿ ਖੁਦਾਵੰਦ ਆਪਣੇ ਖੁਦਾ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਅਕਲ ਨਾਲ ਮੁਹੱਬਤ ਰੱਖ, ਵੱਡਾ ਤੇ ਪਹਿਲਾ ਹੁਕਮ ਆਈਏ, ਤੇ ਦੂਜਾ ਇਹਦੀ ਮਾਨਦਾ ਹੈ ਕਿ ਆਪਣੇ ਪੜੋਸੀ ਦੇ ਨਾਲ ਆਪਣੇ ਬਰਾਬਰ ਮੁਹੱਬਤ ਰੱਖ। ਇਹਨਾਂ ਦੋ ਹੁਕਮਾਂ ਤੇ ਹੀ ਸਾਰੀ ਤੋਰੇਤ ਤੇ ਅੰਬੀਆਂ ਦੇ ਸਹੀਫਿਆਂ ਦਾ ਦਾਰੋਮਦਾਰ ਹੈ। ਸੋ ਸਾਥੀਓ, ਇਹਨਾਂ ਦੋ ਹਵਾਲਿਆਂ ਵਿੱਚ ਜਿਹੜੇ ਕਿ ਅਸਾਂ ਬਾਈਬਲ ਮੁਕੱਦਸ ਚੋਂ ਪੜ੍ਹੇ ਨੇ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਇਹਨਾਂ ਵਿੱਚ 10 ਹਕਾਮ ਦੀ ਤਾਲੀਮ ਦਿੱਤੀ ਹੈ। ਯਿਸੂ ਮਸੀਹ ਨੇ 10 ਹਕਾਮ ਦੇ ਮੁਤਾਲਿਕ ਬੜੇ ਵਾਜ਼ੇ ਤੌਰ ਨਾਲ ਫਰਮਾਇਆ ਹੈ ਕਿ ਇਹਨਾਂ ਤੇ ਅਮਲ ਕੀਤਾ ਜਾਏ। ਅਸੀਂ ਵੇਖਦੇ ਕਿ ਜਦੋਂ ਇੱਕ ਜਵਾਨ ਜਿਹੜਾ ਕਿ ਬੜਾ ਮਾਲਦਾਰ ਸੀ, ਉਹ ਯਿਸੂ ਮਸੀਹ ਦੇ ਕੋਲ ਆਇਆ, ਜਦੋਂ ਉਹਨੇ ਯਿਸੂ ਮਸੀਹ ਕੋਲੋਂ ਪੁੱਛਿਆ ਕਿ ਮੈਂ ਕੀ ਕਰਾਂ ਤਾਂ ਕਿ ਹਮੇਸ਼ਾ ਦੀ ਜ਼ਿੰਦਗੀ ਪਾਵਾਂ, ਯਿਸੂ ਮਸੀਹ ਨੇ ਉਹਦੇ ਨਾਲ ਆਹ ਕਲਾਮ ਕੀਤਾ ਕਿ ਤੂੰ ਹੁਕਮਾਂ 'ਤੇ ਅਮਲ ਕਰ। ਸੋ ਯਿਸੂ ਮਸੀਹ ਨੇ ਉਸ ਸ਼ਖਸ ਨੂੰ ਖੁਦਾ ਦੇ 10 ਹੁਕਮਾਂ ਦੇ ਬਾਰੇ ਤਾਲੀਮ ਦਿੱਤੀ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਉਹਨਾਂ 'ਤੇ ਅਮਲ ਕਰੇ। ਔਰ ਫਿਰ ਸਾਥੀਓ, ਜਦੋਂ ਇੱਕ ਫਰੀਸੀ ਯਿਸੂ ਮਸੀਹ ਦੇ ਕੋਲ ਆਇਆ, ਯਿਸੂ ਮਸੀਹ ਕੋਲ ਪੁੱਛਣ ਲੱਗਾ ਕਿ ਤੋਰੇਤ ਵਿੱਚ ਕਿਹੜਾ ਹੁਕਮ ਵੱਡਾ ਹੈ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨੂੰ ਵੀ ਆ ਫਰਮਾਇਆ ਕਿ ਖੁਦਾਵੰਦ ਆਪਣੇ ਖੁਦਾ ਦੇ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਅਕਲ ਦੇ ਨਾਲ ਮੁਹੱਬਤ ਰੱਖ, ਵੱਡਾ ਤੇ ਪਹਿਲਾ ਹੁਕਮ ਆਈਏ, ਤੇ ਦੂਜਾ ਇਹਦੀ ਮਾਨਦਾ ਹੈ ਕਿ ਆਪਣੇ ਪੜੋਸੀ ਦੇ ਨਾਲ ਆਪਣੇ ਬਰਾਬਰ ਮੁਹੱਬਤ ਰੱਖ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਹਨਾਂ ਹਵਾਲਿਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਸ਼ਰੀਅਤ ਦੀ, ਯਾਨੀ ਕਿ 10 ਹੁਕਮਾਂ ਦੀ ਤਾਲੀਮ ਦਿੱਤੀ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹਨਾਂ 'ਤੇ ਅਮਲ ਕੀਤਾ ਜਾਏ। ਸਾਥੀਓ, ਜਿਨ੍ਹਾਂ ਲੋਕਾਂ ਨੇ ਯਿਸੂ ਮਸੀਹ 'ਤੇ ਇਲਜ਼ਾਮ ਲਗਾਇਆ ਕਿ ਆਹ ਸ਼ਰੀਅਤ ਨੂੰ ਬਦਲਣ ਜਾਂ ਖਤਮ ਕਰਨ ਦੇ ਲਈ ਆਇਆ ਹੈ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਦੇ ਨਾਲ ਆ ਕਲਾਮ ਕੀਤਾ। ਯਿਸੂ ਮਸੀਹ ਨੇ ਫਰਮਾਇਆ, ਅਗਰ ਅਸੀਂ ਮਤੀ ਦੀ ਅੰਜੀਲ ਦੇ 5ਵੇਂ ਬਾਬ ਦੀ 17ਵੀਂ ਤੇ 18ਵੀਂ ਆਇਤ ਪੜ੍ਹੀਏ, ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਆ ਨਾ ਸਮਝੋ ਕਿ ਮੈਂ ਤੋਰੇਤ ਜਾਂ ਨਬੀਆਂ ਦੀ ਕਿਤਾਬਾਂ ਨੂੰ ਖਤਮ ਕਰਨ ਦੇ ਲਈ ਆਇਆ ਵਾਂ, ਖਤਮ ਕਰਨ ਦੇ ਲਈ ਨਹੀਂ ਬਲਕਿ ਪੂਰਾ ਕਰਨ ਦੇ ਲਈ ਆਇਆ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਆਸਮਾਨ ਤੇ ਜ਼ਮੀਨ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੋਰੇਤ ਤੋਂ ਹਰਗਿਜ਼ ਨਾ ਟਲੇਗਾ ਜਦੋਂ ਤੱਕ ਕਿ ਸਭ ਕੁਝ ਪੂਰਾ ਨਾ ਹੋ ਜਾਏ। ਸੋ ਸਾਥੀ, ਉਸ ਵੇਖਣੇ ਕਿ ਯਿਸੂ ਮਸੀਹ ਨੇ ਆ ਫਰਮਾਇਆ ਹੈ ਕਿ ਮੈਂ ਸ਼ਰੀਅਤ ਨੂੰ, ਯਾਨੀ ਕਿ 10 ਹੁਕਮਾਂ ਨੂੰ ਬਦਲਣ ਦੇ ਲਈ ਜਾਂ ਇਹਨਾਂ ਨੂੰ ਖਤਮ ਕਰਨ ਦੇ ਲਈ ਨਹੀਂ ਆਇਆ ਬਲਕਿ ਮੈਂ ਤੇ ਇਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ ਵਾਂ। ਸੋ ਯਿਸੂ ਮਸੀਹ ਨੇ ਖੁਦ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਖੁਦਾ ਦੇ ਹੁਕਮਾਂ 'ਤੇ ਅਮਲ ਕੀਤਾ, 10 ਹਕਾਮ ਦੀ ਪੈਰਵੀ ਕੀਤੀ, ਔਰ ਫਿਰ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਦੇ ਨਾਲ, ਆਪਣੇ ਲੋਕਾਂ ਦੇ ਨਾਲ ਆ ਕਲਾਮ ਕੀਤਾ, ਉਹਨਾਂ ਨੂੰ ਇਸ ਗੱਲ ਦੀ ਤਾਲੀਮ ਦਿੱਤੀ ਕਿ ਉਹ ਇਹਨਾਂ ਹੁਕਮਾਂ 'ਤੇ ਅਮਲ ਕਰਨ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਆ ਗੱਲ ਕਹਿੰਦੇ ਨੇ ਕਿ 10 ਹੁਕਮ ਇਸ ਲਈ ਖਤਮ ਹੋ ਗਏ ਨੇ ਕਿਉਂਕਿ ਯਿਸੂ ਮਸੀਹ ਨੇ ਸਾਨੂੰ ਨਵੇਂ ਹੁਕਮ ਦਿੰਦੇ ਨੇ। ਸਾਥੀਓ, ਬਹੁਤ ਸਾਰੇ ਲੋਕ ਯੋਹੰਨਾ ਦੀ ਅੰਜੀਲ ਦੇ 13ਵੇਂ ਬਾਬ ਦੀ 34ਵੀਂ ਤੇ 35ਵੀਂ ਆਇਤ ਦਾ ਹਵਾਲਾ ਦਿੰਦੇ ਨੇ ਤੇ ਆਹ ਗੱਲ ਕਹਿੰਦੇ ਨੇ ਕਿ ਯਿਸੂ ਮਸੀਹ ਨੇ ਤੇ ਸਾਨੂੰ ਨਵੇਂ ਹੁਕਮ ਦਿੱਤੇ ਨੇ ਜਿਨ੍ਹਾਂ 'ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਸਾਥੀਓ, ਬੇਸ਼ੱਕ ਯਿਸੂ ਮਸੀਹ ਨੇ ਜਿਹੜੇ ਸਾਨੂੰ ਹੁਕਮ ਦਿੱਤੇ ਨੇ ਉਹਨਾਂ 'ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ, ਪਰ ਆਹ ਗੱਲ ਯਾਦ ਰੱਖੋ ਕਿ ਜਿਹੜੇ ਹੁਕਮ ਯਿਸੂ ਮਸੀਹ ਨੇ ਸਾਨੂੰ ਦਿੱਤੇ ਨੇ ਉਹ ਉਹੀ ਹੁਕਮ ਨੇ ਜਿਹੜੇ ਕਿ ਉਹਨੇ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਦਿੱਤੇ। ਸਾਥੀਓ, ਯਿਸੂ ਮਸੀਹ ਹੀ ਹਜ਼ਰਤ ਮੂਸਾ ਨੂੰ 10 ਹਕਾਮ ਦੇਣ ਵਾਲਾ ਹੈ। ਯਿਸੂ ਮਸੀਹ ਨੇ ਹੀ ਹਜ਼ਰਤ ਮੂਸਾ ਨੂੰ 10 ਹਕਾਮ ਦਿੱਤੇ, ਔਰ ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਜਦੋਂ ਇਸ ਦੁਨੀਆਂ ਵਿੱਚ ਸਨ ਇਨਸਾਨੀ ਰੂਪ ਵਿੱਚ, ਯਿਸੂ ਮਸੀਹ ਨੇ ਉਹਨਾਂ ਹੁਕਮਾਂ ਦੀ ਹੀ ਵਜ਼ਾਹਤ ਯਾਨੀ ਕਿ ਤਸ਼ਰੀਹ ਕੀਤੀ। ਯਿਸੂ ਮਸੀਹ ਦੀ ਆਪਣੀ ਜ਼ਿੰਦਗੀ ਸ਼ਰੀਅਤ ਦੀ ਤਸ਼ਰੀਹ ਸੀ। ਜਦੋਂ ਅਸੀਂ ਯਿਸੂ ਮਸੀਹ ਦੀ ਜ਼ਿੰਦਗੀ ਨੂੰ ਵੇਖਦੇ ਹਾਂ, ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਖੁਦਾ ਦੇ ਹੁਕਮਾਂ ਨੂੰ ਪੂਰਾ ਕਰ ਸਕਦੇ ਹਾਂ, ਉਹਨਾਂ 'ਤੇ ਅਮਲ ਕਰ ਸਕਦੇ ਹਾਂ। ਯਿਸੂ ਮਸੀਹ ਦੀ ਜ਼ਿੰਦਗੀ 'ਚੋਂ ਅਸੀਂ ਇਹ ਸਬਕ ਪਾਉਣ ਵਾਲੇ ਬਣਦੇ ਹਾਂ ਕਿ ਖੁਦਾ ਦੇ ਹੁਕਮਾਂ 'ਤੇ ਅਮਲ ਕੀਤਾ ਜਾ ਸਕਦਾ ਹੈ। ਜਿਹੜੇ ਖੁਦਾ ਦੇ 10 ਹੁਕਮ ਨੇ ਉਹ ਕੋਈ ਬੋਝ ਨਹੀਂ ਨੇ, ਉਹਨਾਂ 'ਤੇ ਅਮਲ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ, ਬਲਕਿ ਜਿਸ ਤਰ੍ਹਾਂ ਯਿਸੂ ਮਸੀਹ ਨੇ ਉਹਨਾਂ 'ਤੇ ਅਮਲ ਕੀਤਾ ਹੈ ਉਸ ਤਰ੍ਹਾਂ ਅਸੀਂ ਵੀ ਉਹਨਾਂ 'ਤੇ ਅਮਲ ਕਰ ਸਕਦੇ ਹਾਂ। ਸੋ ਆਓ ਸਾਥੀਓ, ਅਸੀਂ ਯੋਹੰਨਾ ਦੀ ਅੰਜੀਲ ਦੇ 13ਵੇਂ ਬਾਬ ਦੀ 34ਵੀਂ ਤੇ 35ਵੀਂ ਆਇਤ ਨੂੰ ਪੜ੍ਹੀਏ ਤੇ ਵੇਖੀਏ ਕਿ ਇੱਥੇ ਖੁਦਾਵੰਦ ਯਿਸੂ ਮਸੀਹ ਆਪਣੇ ਲੋਕਾਂ ਨੂੰ ਕੀ ਪੈਗਾਮ ਦਿੰਦੇ ਨੇ। ਯਿਸੂ ਮਸੀਹ ਨੇ ਫਰਮਾਇਆ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਕਿ ਇੱਕ ਦੂਜੇ ਨਾਲ ਮੁਹੱਬਤ ਰੱਖੋ, ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਕੀਤੀ ਤੁਸੀਂ ਵੀ ਇੱਕ ਦੂਜੇ ਦੇ ਨਾਲ ਮੁਹੱਬਤ ਰੱਖੋ। ਅਗਰ ਆਪਸ ਵਿੱਚ ਮੁਹੱਬਤ ਰੱਖੋਗੇ ਤੇ ਇਸ ਸਬਬ ਨਾਲ ਤੁਸੀਂ ਜਾਣੇ ਜਾਓਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਨਵਾਂ ਹੁਕਮ ਦੇਣਾ ਵਾਂ ਕਿ ਤੁਸੀਂ ਇੱਕ ਦੂਜੇ ਦੇ ਨਾਲ ਮੁਹੱਬਤ ਰੱਖੋ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਕੀਤੀ ਹੈ। ਸਾਥੀਓ, ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਤੇ ਉਹ ਸਵਾਲ ਆਏ ਕਿ ਕੀ ਆ ਹੁਕਮ ਪਹਿਲੂ ਨਹੀਂ ਪਾਇਆ ਜਾਂਦਾ ਸੀ ਕਿ ਤੁਸੀਂ ਇੱਕ ਦੂਜੇ ਦੇ ਨਾਲ ਮੁਹੱਬਤ ਰੱਖੋ। ਸਾਥੀਓ, ਪਹਿਲੂ ਵੀ ਆ ਹੁਕਮ ਪਾਇਆ ਜਾਂਦਾ ਸੀ। ਜਦੋਂ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦਾ ਮੁਤਾਲਾ ਕਰਨੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਆ ਹੁਕਮ ਪਹਿਲੂ ਵੀ ਪਾਇਆ ਜਾਂਦਾ ਸੀ। ਇਸਤਿਸਨਾ ਦੀ ਕਿਤਾਬ ਦੇ 6 ਬਾਬ ਦੇ 5 ਐਤ ਆ ਗੱਲ ਬਿਆਨ ਕਰਦੀ ਏ ਕਿ ਖੁਦਾ ਦਾ ਆ ਪਹਿਲੂ ਵੀ ਹੁਕਮ ਪਾਇਆ ਜਾਂਦਾ ਸੀ ਕਿ ਤੁਸੀਂ ਖੁਦਾ ਨੂੰ ਆਪਣੇ ਖੁਦਾ ਦੇ ਨਾਲ ਆਪਣੇ ਸਾਰੇ ਦਿਲ ਆਪਣੀ ਸਾਰੀ ਜਾਨ ਆਪਣੀ ਸਾਰੀ ਅਕਲ ਨਾਲ ਮੁਹੱਬਤ ਰੱਖੋ ਤੇ ਦੂਜਾ ਕਿ ਆਪਣੇ ਪੜੋਸੀ ਦੇ ਨਾਲ ਆਪਣੀ ਜਾਨ ਦੇ ਬਰਾਬਰ ਮੁਹੱਬਤ ਰੱਖੋ। ਸੋ ਅਗਰ ਪਹਿਲੂ ਵੀ ਆ ਹੁਕਮ ਪਾਇਆ ਜਾਂਦਾ ਸੀ ਤੇ ਫਿਰ ਯਿਸੂ ਮਸੀਹ ਨੇ ਆ ਗੱਲ ਕਿਉਂ ਕਹੀ ਕਿ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਵਾ। ਸਾਥੀਓ, ਇੱਥੇ ਦਰਅਸਲ ਯਿਸੂ ਮਸੀਹ ਜਿਹੜੀ ਗੱਲ ਆਪਣੇ ਸ਼ਾਗਿਰਦਾਂ ਨੂੰ ਆਪਣੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਨੇ ਉਹ ਆਏ ਕਿ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਕੀਤੀ ਏ ਤੁਸੀਂ ਵੀ ਇੱਕ ਦੂਜੇ ਦੇ ਨਾਲ ਮੁਹੱਬਤ ਰੱਖੋ। ਸਾਥੀਓ, ਲੋਕ ਪਹਿਲੂ ਖੁਦਾ ਦੇ ਹੁਕਮਾਂ ਤੇ ਅਮਲ ਤੇ ਕਰਦੇ ਸਨ ਪਰ ਉਹ ਹੁਕਮ ਸਮਝ ਕੇ ਉਹਦੇ ਤੇ ਅਮਲ ਕਰਦੇ ਸਨ ਨਾ ਕਿ ਮੁਹੱਬਤ ਨਾਲ ਉਹਦੇ ਤੇ ਅਮਲ ਕਰਦੇ ਸਨ। ਅਗਰ ਅਸੀਂ ਖੁਦਾ ਦੇ ਹੁਕਮਾਂ ਤੇ ਇਸ ਲਈ ਅਮਲ ਕਰਾਂਗੇ ਕਿ ਸਾਨੂੰ ਉਹਦੇ ਨਾਲ ਮੁਹੱਬਤ ਏ ਤੇ ਫਿਰ ਯਕੀਨਨ ਅਸੀਂ ਉਹਦੇ ਕਲਾਮ ਤੇ ਪੂਰਾ ਉਤਰਾਂਗੇ। ਪਰ ਅਗਰ ਅਸੀਂ ਸਿਰਫ ਹੁਕਮ ਸਮਝ ਕੇ ਉਹਦੇ ਤੇ ਅਮਲ ਕਰਾਂਗੇ ਤੇ ਫਿਰ ਇਹਦੇ ਤੋਂ ਕੋਈ ਫਾਇਦਾ ਹਾਸਲ ਨਹੀਂ ਹੋਏਗਾ। ਤੇ ਆਹੀ ਗੱਲ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਸਿਖਾਉਣਾ ਚਾਹੀ ਕਿ ਮੈਂ ਤੁਹਾਨੂੰ ਨਵਾਂ ਹੁਕਮ ਦੇਣਾ ਵਾਂ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਕਰੋ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਕੀਤੀ ਏ। ਮੁਹੱਬਤ ਦੀ ਰੂਹ ਨਾਲ ਖੁਦਾ ਦੇ ਹੁਕਮ ਤੇ ਅਮਲ ਕਰਨਾ ਜ਼ਰੂਰੀ ਏ। ਮੁਹੱਬਤ ਨਾਲ ਹੀ ਸ਼ਰੀਅਤ ਦੀ ਤਕਮੀਲ ਹੁੰਦੀ ਏ, ਅਸੀਂ ਉਹਨੂੰ ਪੂਰਾ ਕਰਨ ਵਾਲੇ ਬਣਨੇ ਆ। ਸੋ ਆ ਉਹ ਪੈਗਾਮ ਏ, ਆ ਉਹ ਗੱਲ ਏ ਜਿਹੜੀ ਕਿ ਖੁਦਾਵੰਦ ਸਾਨੂੰ ਸਿਖਾਉਣਾ ਚਾਹੁੰਦਾ ਹੈ। ਯਿਸੂ ਮਸੀਹ ਆਪਣੀ ਮਿਸਾਲ ਦੇ ਕੇ ਆ ਗੱਲ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਨਵਾਂ ਹੁਕਮ ਦੇਣਾ ਵਾਂ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਕੀਤੀ ਏ। ਯਿਸੂ ਮਸੀਹ ਨੇ ਸਾਡੇ ਨਾਲ ਕਿਵੇਂ ਦੀ ਮੁਹੱਬਤ ਕੀਤੀ ਏ? ਸਾਥੀ, ਉਹ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਯਿਸੂ ਮਸੀਹ ਨੇ ਸਾਡੇ ਲਈ ਸਲੀਬ ਤੇ ਜਾਨ ਦਿੱਤੀ। ਸਲੀਬ ਤੇ ਜਾਨ ਦੇ ਕੇ ਆਪਣਾ ਖੂਨ ਬਹਾ ਕੇ ਉਹਨੇ ਆਪਣੀ ਮੁਹੱਬਤ ਦਾ ਇਜ਼ਹਾਰ ਸਾਡੇ ਨਾਲ ਕੀਤਾ ਹੈ। ਔਰ ਫਿਰ ਸਾਥੀ, ਉਸ ਵੇਲੇ ਕਿ ਯਿਸੂ ਮਸੀਹ ਨੇ ਜਿਵੇਂ ਦੀ ਮੁਹੱਬਤ ਸਾਡੇ ਨਾਲ ਕੀਤੀ ਏ, ਸ਼ਾਇਦ ਅਸੀਂ ਉਸੇ ਤਰ੍ਹਾਂ ਦੀ ਮੁਹੱਬਤ ਉਹਦੇ ਨਾਲ ਨਹੀਂ ਕਰ ਸਕਦੇ। ਪਰ ਸਾਥੀ, ਉਹ ਯਿਸੂ ਮਸੀਹ ਫਰਮਾਉਂਦੇ ਨੇ ਕਿ ਅਗਰ ਤੁਸੀਂ ਆਪਸ ਵਿੱਚ ਮੁਹੱਬਤ ਰੱਖੋਗੇ ਤੇ ਇਸ ਗੱਲ ਤੋਂ ਜਾਣੇ ਜਾਓਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਸੋ ਯਾਦ ਰੱਖੋ ਕਿ ਜਦੋਂ ਅਸੀਂ ਮੁਹੱਬਤ ਨੂੰ ਅਪਣਾ ਲੈਂਦੇ ਹਾਂ ਉਸ ਵੇਲੇ ਅਸੀਂ ਖੁਦਾ ਦੀ ਸ਼ਰੀਅਤ ਨੂੰ, ਖੁਦਾ ਦੇ ਦਸ ਹੁਕਮਾਂ ਨੂੰ ਪੂਰਾ ਕਰਨ ਵਾਲੇ ਬਣਨੇ ਹਾਂ, ਕਿਉਂਕਿ ਜਿਹੜੇ ਖੁਦਾ ਦੇ ਦਸ ਹੁਕਮ ਨੇ ਉਹ ਮੁਹੱਬਤ ਤੇ ਹੀ ਮਬਨੀ ਨੇ। ਖੁਦਾ ਮੁਹੱਬਤ ਏ ਤੇ ਉਹਦੇ ਦਸ ਹੁਕਮ ਵੀ ਮੁਹੱਬਤ ਤੇ ਮਬਨੀ ਨੇ। ਸਾਥੀਓ, ਖੁਦਾ ਦੇ ਦਸ ਹੁਕਮ ਆ ਗੱਲ ਬਿਆਨ ਕਰਦੇ ਨੇ ਕਿ ਖੁਦਾ ਕਿਵੇਂ ਦਾ ਹੈ। ਸੋ ਜਦੋਂ ਅਸੀਂ ਖੁਦਾ ਦੇ ਦਸ ਹੁਕਮਾਂ ਨੂੰ ਪੜ੍ਹਦੇ ਹਾਂ, ਉਹਦਾ ਮੁਤਾਲਾ ਕਰਦੇ ਹਾਂ, ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਹਾਂ ਕਿ ਖੁਦਾ ਮੁਹੱਬਤ ਏ, ਆ ਦਸ ਹੁਕਮ ਮੁਹੱਬਤ ਤੇ ਮਬਨੀ ਨੇ। ਤੇ ਜਦੋਂ ਅਸੀਂ ਮੁਹੱਬਤ ਦੀ ਰੂਹ ਨੂੰ ਅਪਣਾਉਂਦੇ ਹਾਂ, ਜਦੋਂ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰਨੇ ਹਾਂ, ਉਸ ਵੇਲੇ ਦਰਅਸਲ ਅਸੀਂ ਪੂਰੀ ਸ਼ਰੀਅਤ ਨੂੰ ਪੂਰਾ ਕਰਨੇ ਹਾਂ। ਸਾਥੀ, ਉਹ ਖੁਦਾ ਦਾ ਬੰਦਾ ਪਾਲੂਸ ਰਸੂਲ ਆਪਣੇ ਖੱਤ ਵਿੱਚ ਇਹ ਗੱਲ ਬਿਆਨ ਕਰਦਾ ਹੈ। ਅਗਰ ਅਸੀਂ ਪਾਲੂਸ ਰਸੂਲ ਦਾ ਖੱਤ ਰੋਮੀਓ ਦਨਾਮੇ ਦੇ 13ਵੇਂ ਬਾਬ ਦੀ 8ਵੀਂ ਐਤ ਤੋਂ ਲੈ ਕੇ 10ਵੀਂ ਤੱਕ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਏ ਕਿ ਆਪਸ ਦੀ ਮੁਹੱਬਤ ਦੇ ਸਿਵਾ ਕਿਸੇ ਸ਼ੈ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜਿਆਂ ਦੇ ਨਾਲ ਮੁਹੱਬਤ ਰੱਖਦਾ ਹੈ ਉਹਨੇ ਸ਼ਰੀਅਤ ਤੇ ਪੂਰਾ ਅਮਲ ਕੀਤਾ। ਕਿਉਂਕਿ ਆਹ ਗੱਲਾਂ ਕਿ ਜ਼ਨਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲਾਲਚ ਨਾ ਕਰ ਤੇ ਇਹਦੇ ਸਿਵਾ ਔਰ ਜਿਹੜਾ ਵੀ ਕੋਈ ਹੁਕਮ ਹੈ, ਉਹਨਾਂ ਸਾਰਿਆਂ ਦਾ ਖੁਲਾਸਾ ਇਸ ਗੱਲ ਵਿੱਚ ਪਾਇਆ ਜਾਂਦਾ ਹੈ ਕਿ ਆਪਣੇ ਪੜੋਸੀ ਦੇ ਨਾਲ ਆਪਣੀ ਮਾਨਿਦ ਮੁਹੱਬਤ ਰੱਖ। ਮੁਹੱਬਤ ਆਪਣੇ ਪੜੋਸੀ ਦੇ ਨਾਲ ਬਦੀ ਨਹੀਂ ਕਰਦੀ, ਇਸ ਵਾਸਤੇ ਮੁਹੱਬਤ ਸ਼ਰੀਅਤ ਦੀ ਤਕਮੀਲ ਹੈ। ਸੋ ਸਾਥੀਓ, ਜਦੋਂ ਅਸੀਂ ਮੁਹੱਬਤ ਕਰਨੇ ਆ ਉਸ ਵੇਲੇ ਅਸੀਂ ਸ਼ਰੀਅਤ ਨੂੰ ਪੂਰਾ ਕਰਨੇ ਆ। ਤੇ ਯਿਸੂ ਮਸੀਹ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਹੈ, ਸਾਨੂੰ ਆ ਪੈਗਾਮ ਦਿੱਤਾ ਹੈ ਕਿ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰੀਏ ਜਿਵੇਂ ਦੀ ਉਹਨੇ ਸਾਡੇ ਨਾਲ ਮੁਹੱਬਤ ਕੀਤੀ ਏ। ਜਦੋਂ ਅਸੀਂ ਮੁਹੱਬਤ ਕਰਨੇ ਆ ਉਸ ਵੇਲੇ ਅਸੀਂ ਖੁਦਾ ਦੇ ਹੁਕਮਾਂ ਤੇ ਅਮਲ ਕਰਨ ਵੱਲ ਬਣਨੇ ਆ, ਅਸੀਂ ਸ਼ਰੀਅਤ ਨੂੰ ਯਾਨੀ ਕਿ 10 ਹੁਕਮਾਂ ਨੂੰ ਪੂਰਾ ਕਰਨੇ ਆ। ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਲੀਸੀਆ ਦੇ ਦਰਖਸ਼ਾਂ ਸਿਤਾਰੇ ਇਹਦੇ ਸਫ਼ਾ ਨੰਬਰ 547 ਵਿੱਚ ਆ ਗੱਲ ਲਿਖਦੀ ਏ ਕਿ ਜਿਹੜੇ ਵੇਲੇ ਆ ਕਲਾਮ ਕੀਤਾ ਗਿਆ ਸੀ ਸ਼ਾਗਿਰਦ ਉਸ ਵੇਲੇ ਉਹਨੂੰ ਸਮਝ ਨਹੀਂ ਪਏ ਸਨ, ਪਰ ਉਦੋਂ ਬਾਅਦ ਜਦੋਂ ਉਹ ਮਸੀਹ ਦੀ ਅਜ਼ਾਰਸਾਨੀ ਦੇ ਗਵਾਹ ਬਣੇ, ਉਹਦੀ ਸਲੀਬੀ ਮੌਤ, ਜੀ ਉੱਠਣ ਤੇ ਆਸਮਾਨ ਤੇ ਜਾਣ ਤੇ ਪੈਂਤੀਕੋਸ ਦੇ ਦਿਨ ਰੂਲ ਕੁਦਸ ਦੇ ਨਜ਼ੂਲ ਦੇ ਬਾਅਦ ਉਹਨਾਂ ਨੇ ਖੁਦਾ ਦੀ ਮੁਹੱਬਤ ਤੇ ਉਹਨਾਂ ਨੂੰ ਮੁਹੱਬਤ ਦੀ ਫਿਤਰਤ ਦਾ ਸਹੀ ਅੰਦਾਜ਼ਾ ਹੋਇਆ ਜਿਹੜੀ ਉਹਨਾਂ ਨੇ ਦੂਜਿਆਂ ਦੇ ਨਾਲ ਕਰਨੀ ਸੀ। ਸੋ ਸਾਥੀਓ, ਸਾਡੀਆਂ ਜ਼ਿੰਦਗੀਆਂ ਵਿੱਚ ਵੀ ਉਸੇ ਤਰ੍ਹਾਂ ਦੀ ਹੀ ਮੁਹੱਬਤ ਹੋਣੀ ਚਾਹੀਦੀ ਏ ਜਿਵੇਂ ਦੀ ਮੁਹੱਬਤ ਯਿਸੂ ਮਸੀਹ ਨੇ ਪੂਰੀ ਦੁਨੀਆ ਦੇ ਨਾਲ ਕੀਤੀ ਏ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਆਇਤ ਵਿੱਚ ਅਸੀਂ ਗੱਲ ਪਾਉਂਦੇ ਹਾਂ ਕਿ ਵੇਖੋ, ਖੁਦਾ ਨੇ ਦੁਨੀਆ ਦੇ ਨਾਲ ਇੰਝ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲੈ ਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਸੋ ਸਾਥੀਓ, ਆਓ ਅੱਜ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰੀਏ ਤਾਂ ਕਿ ਅਸੀਂ ਮਸੀਹ ਦੀ ਸ਼ਰੀਅਤ ਨੂੰ ਪੂਰਾ ਕਰਨ ਵੱਲ ਬਣੀਏ। 10 ਹੁਕਮਾਂ ਦੀ ਸ਼ਰੀਅਤ ਜਿਹੜੀ ਕਿ ਖੁਦਾ ਦੀ ਸ਼ਰੀਅਤ ਏ, ਉਹੀ ਮਸੀਹ ਦੀ ਸ਼ਰੀਅਤ ਏ। ਤਾਂ ਜਦੋਂ ਅਸੀਂ ਮੁਹੱਬਤ ਕਰਦੇ ਹਾਂ ਉਸ ਵੇਲੇ ਅਸੀਂ ਉਸ ਸ਼ਰੀਅਤ ਨੂੰ ਪੂਰਾ ਕਰਨ ਵਾਲੇ ਬਣਦੇ ਹਾਂ। ਸਾਥੀਓ, ਆਖਿਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ 'ਚੋਂ ਇੱਕ ਇਕਤਬਾਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਮਸੀਹੀ ਅਸਬਾਗ ਦੇ ਸਫ਼ਰ ਨੰਬਰ 314 ਵਿੱਚ ਆਗਾ ਲਿਖਦੀ ਏ ਕਿ ਸ਼ੈਤਾਨ ਦਾਅਵਾ ਕਰਦਾ ਹੈ ਕਿ ਇਨਸਾਨ ਦੇ ਲਈ ਖੁਦਾ ਦੇ ਹਕਮਾਂ 'ਤੇ ਅਮਲ ਕਰਨਾ ਨਾਮੁਮਕਿਨ ਹੈ। ਆਪਣੀ ਤਾਕਤ ਵਿੱਚ ਸਾਡੇ ਲਈ ਮੁਮਕਿਨ ਨਹੀਂ ਕਿ ਅਸੀਂ ਇਹਨਾਂ ਦੀ ਪੈਰਵੀ ਕਰ ਸਕੀਏ, ਪਰ ਮਸੀਹ ਯਸੂ ਇਨਸਾਨੀ ਰੂਪ ਵਿੱਚ ਇਸ ਦੁਨੀਆਂ ਵਿੱਚ ਆਇਆ। ਆਪਣੀ ਕਾਮਿਲ ਵਫ਼ਾਦਾਰੀ ਦੇ ਜ਼ਰੀਏ ਉਹਨੇ ਸਾਬਿਤ ਕਰ ਦਿੱਤਾ ਕਿ ਇਨਸਾਨੀਅਤ ਤੇ ਰੂਹਾਨੀਅਤ ਮਿਲ ਕੇ ਖੁਦਾ ਦੇ ਹੁਕਮਾਂ 'ਤੇ ਅਮਲ ਪੈਰਾ ਹੋ ਸਕਦੇ ਨੇ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਉਸੇ ਤਰ੍ਹਾਂ ਇੱਕ ਦੂਜੇ ਨਾਲ ਮੁਹੱਬਤ ਕਰੋ ਜਿਵੇਂ ਮਸੀਹ ਨੇ ਤੁਹਾਡੇ ਨਾਲ ਮੁਹੱਬਤ ਕੀਤੀ ਹੈ। ਜਦੋਂ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰਾਂਗੇ ਉਸ ਵੇਲੇ ਅਸੀਂ ਉਹਦੀ ਸ਼ਰੀਅਤ ਨੂੰ ਪੂਰਾ ਕਰਨ ਵੱਲ ਬਣਾਂਗੇ, ਕਿਉਂਕਿ ਖੁਦਾ ਦੀ ਸ਼ਰੀਅਤ ਦਾ ਖੁਲਾਸਾ ਮੁਹੱਬਤ ਹੈ ਅਤੇ ਜਿਹੜਾ ਮੁਹੱਬਤ ਕਰਦਾ ਹੈ ਉਹ ਖੁਦਾ ਵਿੱਚ ਕਾਇਮ ਰਹਿੰਦਾ ਹੈ ਕਿਉਂਕਿ ਖੁਦਾ ਮੁਹੱਬਤ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਆ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅੱਜ ਅਸਾਂ ਇਸ ਗੱਲ ਨੂੰ ਸਿੱਖਿਆ ਹੈ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਮੁਹੱਬਤ ਕਰਨੇ ਆ ਉਸ ਵੇਲੇ ਅਸੀਂ ਤੇਰੀ ਪਾਕ ਸ਼ਰੀਅਤ ਨੂੰ ਪੂਰਾ ਕਰਨ ਵੱਲ ਬਣਨੇ ਆ। ਫਜ਼ਲ ਬਖਸ਼ ਕੇ ਅਸੀਂ ਵੀ ਉਸੇ ਤਰ੍ਹਾਂ ਦੀ ਮੁਹੱਬਤ ਅਪਣਾਈਏ ਜਿਵੇਂ ਦੀ ਤੂੰ ਸਾਡੇ ਨਾਲ ਮੁਹੱਬਤ ਕੀਤੀ ਹੈ। ਐ ਖੁਦਾਵੰਦ, ਜਿਹੜਾ ਮੁਹੱਬਤ ਰੱਖਦਾ ਹੈ ਉਹ ਤੇਰੇ ਵਿੱਚ ਕਾਇਮ ਰਹਿੰਦਾ ਹੈ ਕਿਉਂਕਿ ਤੂੰ ਮੁਹੱਬਤ ਹੈ। ਸਾਡੀ ਜ਼ਿੰਦਗੀਆਂ ਵਿੱਚ ਤੂੰ ਮੁਹੱਬਤ ਪੈਦਾ ਕਰ, ਸਾਨੂੰ ਮੁਹੱਬਤ ਕਰਨਾ ਸਿਖਾ ਤੇ ਤੌਫੀਕ ਦੇ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਜ਼ਾਹਿਰ ਕਰ ਸਕੀਏ ਤਾਂ ਕਿ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵੱਲ ਬਣੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤੇ ਉਹਨੂੰ ਤੂੰ ਸ਼ਿਫਾ ਬਖਸ਼। ਸਾਨੂੰ ਸਾਰਿਆਂ ਨੂੰ ਤੂੰ ਇੱਕ ਦੂਜੇ ਨਾਲ ਪਿਆਰ ਤੇ ਮੁਹੱਬਤ ਕਰਨਾ ਸਿਖਾ, ਮੁਹੱਬਤ ਵਿੱਚ ਰਹਿਣਾ ਸਿਖਾ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਤੂੰ ਹੀ ਜਾਣਾ ਜਾਏ ਤੇ ਪਹਿਚਾਣਿਆ ਜਾਏ। ਇਹ ਖੁਦਾਵੰਦ ਜੀ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀ ਦੇ ਨਾਮ ਵਿੱਚ। ਆਮੀਨ।
ਸਨਾ ਜੋ ਮੁਬਾਰਕ ਮੁਬਾਰਕ
ایڈوینٹسٹ ورلڈ ریڈیو والوں پروگرام امید دی کرن نشر کیتا جا رہا سی۔ امید کرنی ہے کہ اج دا پروگرام یقیناً تانوں پسند آیا ہوئے گا۔ ساتھیو، بائبل مقدس دی سچائیاں نوں مزید سیکھن دے لئی تسی ساڈے نال واٹس ایپ دے ذریعے بھی رابطہ کر سکدے ہو۔ ساڈا واٹس ایپ نمبر ہے 0092-310-1767-9962। नंबर एक बारी फिर लिख लवो 0092-310-1767-962। साथियों, कल ऐसे वेले ते ऐसे फ्रीक्वेंसी ते दोबारा तुहाडे नाल मुलाकात होएगी। हुन अपनी मेज़बान फरा सलीम नू इजाजत दियो। ਰੱਬ ਰਾਖਾ।